ਗੌਂਡ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੂਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ।
ਇਸ ਸ਼ਬਦ ਅੰਦਰ ਖਾਸ ਤੌਰ 'ਤੇ ਖਿਆਲ ਰੱਖਣਾ, ਸ਼ਬਦ ਆਰੰਭ ਹੋਇਆ ਹੈ ਨਾਮ ਨਿਰੰਜਨ ਨੀਰ ਨਾਰਾਇਣ, ਨਾਰਾਇਣ ਨੰਨਾ ਮੁਕਤਾ ਹੈ। ਅੱਗੇ ਸਾਰੇ ਸ਼ਬਦ ਅੰਦਰ ਨੰਨੇ ਨੂੰ ਕੰਨਾ ਚੱਲਦਾ ਹੈ ਨਾਰਾਇਣ। ਅਖੀਰ ਵਿੱਚ ਫਿਰ ਬਚਨ ਆਉਂਦੇ ਨੇ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ। ਇਹ ਬਹੁਤ ਜ਼ਰੂਰਤ ਹੈ, ਬਹੁਤ ਲੋੜ ਹੈ ਲਗਾਂ ਮਾਤਰਾ ਦਾ ਖਿਆਲ ਰੱਖਣ ਲਈ। ਜਿੱਥੇ ਕੰਨਾ ਲੱਗਾ ਹੈ ਉੱਥੇ ਬੋਲਣਾ ਨਾਰਾਇਣ, ਜਿੱਥੇ ਨਹੀਂ ਲੱਗਾ ਉੱਥੇ ਨਾਰਾਇਣ, ਕਿਉਂਕਿ ਸਾਰਾ ਸ਼ਬਦ ਇੱਕ ਅੱਖਰ ਵਾਰ ਵਾਰ ਆ ਰਿਹਾ ਹੈ ਤਾਂ ਭੁਲੇਖਾ ਪੈ ਜਾਣਾ ਜਾਂ ਬੇਧਿਆਨੀ ਹੋ ਜਾਣੀ ਸੁਭਾਵਿਕ ਹੀ ਹੈ। ਇਸ ਲਈ ਜ਼ਰੂਰੀ ਹੈ ਕਿ ਬੇਧਿਆਨੀ ਨਾ ਕੀਤੀ ਜਾਵੇ, ਲਾਪਰਵਾਹੀ ਨਾ ਵਰਤੀ ਜਾਵੇ, ਪੂਰੇ ਖਿਆਲ ਦੇ ਨਾਲ ਕੰਨੇ ਦਾ ਲਗਾ ਮਾਤਰਾ ਦਾ ਖਿਆਲ ਰੱਖ ਕੇ ਪਾਠ ਹੋਵੇ, ਇਹ ਚੇਤੇ ਰੱਖਣਾ ਜੀ। ਹਾਂਜੀ।
ਗੋਂਡ ਮਹੱਲਾ ਪੰਜਵਾ ਜਾ ਕਉ ਰਾਖੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮਹਿ ਅਗਨ ਨਾ ਜੋਹੈ ਕਾਮ ਕ੍ਰੋਧ ਲੋਭ ਮੋਹ ਨਾ ਬੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦਕ ਕੈ ਮੋਹਿ ਲਾਗੈ ਸ਼ਾਰ ਰਾਮ ਕਵਚ ਦਾਸ ਕਾ ਸੰਮਾਹ ਦੂਤ ਦੁਸ਼ਟ ਤਿਸ ਪੂਹਤ ਨਾਹ ਜੋ ਜੋ ਗਰਭ ਕਰੇ ਸੋ ਜਾਇ ਗਰੀਬ ਦਾਸ ਕੀ ਪ੍ਰਭ ਸਰਣਾਇ ਜੋ ਜੋ ਸਰਣ ਪਇਆ ਹਰ ਰਾਇ ਸੋ ਦਾਸ ਰੱਖਿਆ ਆਪਣੇ ਕੰਠ ਲਾਇ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨ ਮਹਿ ਰੁਲਤਾ ਖਾਕੂ ਨਾਲ ਹੈ ਭੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਗੋਂਡ ਮਹੱਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ।
ਇੱਥੇ ਪਾਠ ਪ੍ਰਾਤਮਾ ਹੀ ਹੈ, ਪਰਮਾਤਮਾ ਨਹੀਂ ਕਰ ਜਾਣਾ। ਕਈ ਆਪਣੇ ਕੋਲੋਂ ਹੀ ਪਰਮਾਤਮਾ ਬੋਲ ਜਾਂਦੇ ਨੇ। ਪ੍ਰਾਤਮਾ ਪਾਰ ਬ੍ਰਹਮ ਕਾ ਰੂਪ
ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾ ਇਹੋ ਬੁੱਢਾ ਨਾ ਇਹੋ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਲਾ ਨਾ ਇਹੋ ਬਿਨਸੈ ਨਾ ਇਹੋ ਜਾਏ ਆਦਿ ਜੁਗਾਦੀ ਰਹਿਆ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਛ ਇਸ ਕਾ ਇਹੋ ਕਰਨਾ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪ ਨਾ ਲਾਗੈ ਘਟ ਘਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ
ਤਾਂ ਕੀ। ਵੱਖਰਾ ਵੱਖਰਾ ਜਿਵੇਂ ਗੁਰਮੁਖਾਂ ਨੇ ਕੀਤਾ ਹੈ ਇੱਥੇ ਤਾਂ ਕੀ ਇਕੱਠਾ ਨਹੀਂ ਕਰਨਾ। ਮਹਾਮਾਇਆ ਤਾਂ ਕੀ ਹੈ ਛਾਇਆ।
ਮਹਾਮਾਇਆ ਤਾਂ ਕੀ ਹੈ ਛਾਇਆ, ਅਛਲ ਅਛੇਦ ਅਭੇਦ ਦਇਆਲ, ਦੀਨ ਦਇਆਲ ਸਦਾ ਕਿਰਪਾਲ, ਤਾਂ ਕੀ ਗਾਤ ਮਿਤ ਕਛੂ ਨਾ ਪਾਏ, ਨਾਨਕ ਤਾਂ ਕੈ ਬਲ ਬਲ ਜਾਏ।
ਬਾਲ ਬਾਲ ਬੋਲਾ
ਨਾਨਕ ਤਾਂ ਕੈ ਬਲ ਬਲ ਜਾਏ। ਗੋਂਡ ਮਹੱਲਾ ਪੰਜਵਾ, ਸੰਤਨ ਕੈ ਬਲਿਹਾਰੈ ਜਾਓ, ਸੰਤਨ ਕੈ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਕਿਲ ਵਿਖ ਸਭ ਗਏ, ਸੰਤ ਸਰਣ ਵਡ ਭਾਗੀ ਪਏ। ਰਾਮ ਜਪਤ ਕਛ ਵਿਘਨ ਨਾ ਵਿਆਪੈ, ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ। ਪਾਰ ਬ੍ਰਹਮ ਜਬ ਹੋਏ ਦਇਆਲ, ਸਾਧੂ ਜਾਨ ਕੀ ਕਰੈ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸੈ ਮਨ ਆਏ। ਸਫਲ ਜਨਮ ਤਾਂ ਕਾ ਪਰਵਾਣ, ਪਾਰ ਬ੍ਰਹਮ ਨਿਕਟ ਕਰ ਜਾਣ, ਭਾਈ ਭਗਤ ਪ੍ਰਭ ਕੀਰਤਨ ਲਾਗੈ, ਜਨਮ ਜਨਮ ਕਾ ਸੋਇਆ ਜਾਗੈ। ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰੋ ਸੱਚ ਵਾਪਾਰ। ਦਾਸ ਜਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਧੂਰ। ਰਾਗ ਗੋਂਡ ਅਸ਼ਟਪਦੀਆ, ਮਹੱਲਾ ਪੰਜਵਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਘਰ ਨਮਸਕਾਰ। ਪੂਰੇ ਗੁਰਦੇਵ ਸਫਲ ਮੂਰਤ, ਸਫਲ ਜਾ ਕੀ ਸੇਵ, ਅੰਤਰ ਜਾਮੀ ਪੁਰਖ ਵਿਧਾਤਾ, ਆਠ ਪਹਿਰ ਰਾਮ ਰੰਗ ਰਾਤਾ।
ਨਾਮ ਰੰਗ
ਆਠ ਪਹਿਰ ਨਾਮ ਰੰਗ ਰਾਤਾ, ਗੁਰ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕਉ ਰਖਨਹਾਰ ਰਹਾਉ। ਪਾਤ ਸਾਹ ਸਾਹ ਉਮਰਾਉ ਪਤੀ ਆਏ, ਦੁਸ਼ਟ ਅਹੰਕਾਰੀ ਮਾਰ ਪਚਾਏ। ਨਿੰਦਕ ਕੈ ਮੁਖ ਕੀਨੋ ਰੋਗ, ਜੈ ਜੈਕਾਰ ਕਰੈ ਸਭ ਲੋਗ, ਸੰਤਨ ਕੈ ਮਨ ਮਹਾ ਆਨੰਦ, ਸੰਤ ਜਪ ਹੈ ਗੁਰਦੇਉ ਭਗਵੰਤ। ਸੰਗਤ ਕੈ ਮੁਖ ਉਜਲ ਭਏ, ਸੰਗਤ ਕੇ ਮੁਖ ਉਜਲ ਭਏ, ਸਗਲ ਥਾਨ ਨਿੰਦਕ ਕੇ ਗਏ। ਸਾਸ ਸਾਸ ਜਨ ਸਦਾ ਸਲਾਹੇ, ਪਾਰ ਬ੍ਰਹਮ ਗੁਰ ਬੇ ਪਰਵਾਹੇ, ਪਾਰ ਬ੍ਰਹਮ ਗੁਰ ਬੇ ਪਰਵਾਹੇ, ਪਾਰ ਬ੍ਰਹਮ ਸਾਸ ਸਾਸ ਜਨ ਸਦਾ ਸਲਾਹੇ, ਪਾਰ ਬ੍ਰਹਮ ਗੁਰ ਬੇ ਪਰਵਾਹੇ। ਸਾਸ ਸਾਸ ਜਨ ਸਦਾ ਸਲਾਹੇ, ਪਾਰ ਬ੍ਰਹਮ ਗੁਰ ਬੇ ਪਰਵਾਹੇ। ਸਗਲ ਭੈ ਮਿਟੇ ਜਾ ਕੀ ਸਰਨ, ਨਿੰਦਕ ਮਾਰ ਪਾਏ ਸਭ ਧਰਨ। ਜਨ ਕੀ ਨਿੰਦਾ ਕਰੈ ਨਾ ਕੋਏ, ਜੋ ਕਰੈ ਸੋ ਦੁਖੀਆ ਹੋਏ। ਆਠ ਪਹਿਰ ਜਨ ਏਕ ਧਿਆਏ, ਜਮੂਆ ਤਾ ਕੈ ਨਿਕਟ ਨਾ ਜਾਏ। ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਲ ਮਨ ਹੈ ਨਿੰਦਕ ਵੇਕਾਰੀ। ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਭਰੇ ਨਿੰਦਕ ਨਰਕ ਪਾਇਆ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤ ਹੈ ਹਰ ਦੁਆਰੇ। ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜੜ ਸਰ ਪਰ ਜਾਏ। ਨੀ ਧਰਿਆ ਸਤਿਗੁਰ ਧਰ ਤੇਰੀ, ਕਰ ਕਿਰਪਾ ਰੱਖ ਹੋ ਜਨ ਕੇਰੀ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੈ ਸਿਮਰਨ ਪੈਜ ਸਵਾਰੀ। ਰਾਗ ਗੋਂਡ ਬਾਣੀ ਭਗਤਾ ਕੀ, ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ ਰਹਾਉ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ। ਬੋਲਤ ਬੋਲਤ ਬੜਹਿ ਬੇਕਾਰਾ, ਬਿਨ ਬੋਲੇ ਕਿਆ ਕਰਹਿ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਇ ਸੋ ਕਬਹੁ ਨ ਡੋਲੈ। ਗੌਂਡ ਨਰੂ ਮਰੈ ਨਰ ਕਾਮਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਆਪਣੇ ਕਰਮ ਕੀ ਗਾਤ ਮੈਂ ਕਿਆ ਜਾਨਾਓ, ਮੈਂ ਕਿਆ ਜਾਨਾਓ ਬਾਬਾ ਰੇ ਰਹਾਓ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਗੌਂਡ ਆਕਾਸ ਗਗਨ ਪਾਤਾਲ ਗਗਨ ਹੈ, ਚਹੁ ਦਿਸ ਗਗਨ ਰਹਾਏ ਲੇ। ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨਸੈ ਗਗਨ ਨਾ ਜਾਏ ਲੇ। ਮੋਹ ਬੈਰਾਗ ਭਇਓ ਇਹੋ ਜੀਓ ਆਏ, ਕਹਾ ਗਇਓ ਰਹਾਉ। ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾ ਤੇ ਕੀਨ ਰੇ। ਕਰਮ ਬੱਧ ਤੁਮ ਜੀਓ ਕਹਿ ਦਹਾਉ, ਕਰਮ ਹੈ ਕਿਨ ਜੀਓ ਦੀਨ ਰੇ। ਹਰ ਮਹਿ ਤਨ ਹੈ, ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਇ ਰੇ। ਕਹਿ ਕਬੀਰ ਰਾਮ ਨਾਮ ਨਾ ਛੋਡਾ, ਸਹਿਜੇ ਹੋਇ ਸੋ ਹੋਇ ਰੇ। ਰਾਗ ਗੌਂਡ ਬਾਣੀ ਕਬੀਰ ਜੀਓ ਕੀ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ। ਹਸਤ ਭਾਗ ਕੈ ਚੀਸਾ ਮਾਰੈ, ਇਆ ਮੂਰਤ ਕੈ ਹਉ ਬਲਿਹਾਰੈ। ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ ਰਹਾਉ। ਰੇ ਮਹਾਵਤ ਤੁਝ ਡਾਰਉ ਕਾਟ, ਇਸ ਹੈ ਤੁਰਾਵਹੁ ਘਲਹੁ ਸਾਟ। ਹਸਤ ਨਾ ਤੋਰੈ ਧਰੈ ਧਿਆਨ, ਵਾ ਕੈ ਹਿਰਦੈ ਬਸੈ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਾਹੀ ਕਾਜੀ ਅੰਧਿਆਰੈ। ਬੂਝੀ ਨਹੀਂ ਕਾਜੀ ਅੰਧਿਆਰੈ, ਤੀਨ ਬਾਰ ਪਤੀਆ ਭਰ ਲੀਨਾ। ਮਨ ਕਠੋਰ ਅਜਹੂ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮਹਿ ਜਨ ਕੀ ਜਿੰਦ। ਗੌਂਡ ਨਾ ਇਹੋ ਮਾਨਸ ਨਾ ਇਹੋ ਦੇਵ, ਨਾ ਇਹੋ ਜਤੀ ਕਹਾਵੈ ਸੇਵ। ਨਾ ਇਹੋ ਜੋਗੀ ਨਾ ਅਵਧੂਤਾ, ਨਾ ਇਸ ਮਾਏ ਨਾ ਕਾਹੂ ਪੂਤਾ। ਇਆ ਮੰਦਰ ਮਹਿ ਕੌਣ ਬਸਾਈ, ਤਾ ਕਾ ਅੰਤ ਨਾ ਕੋ ਉਪਾਏ ਰਹਾਉ। ਨਾ ਇਹੋ ਗਿਰਹੀ ਨਾ ਉਦਾਸੀ, ਨਾ ਇਹੋ ਰਾਜ ਨਾ ਭੀਖ ਮੰਗਾਸੀ। ਨਾ ਇਸ ਪਿੰਡ ਨਾ ਰਕਤੂ ਰਾਤੀ, ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ। ਨਾ ਇਹੋ ਤਪਾ ਕਹਾਵੈ ਸੇਖ, ਨਾ ਇਹੋ ਜੀਵੈ ਨਾ ਮਰਤਾ ਦੇਖ। ਇਸ ਮਰਤੇ ਕਉ ਜੇ ਕੋ ਰੋਵੈ, ਜੋ ਰੋਵੈ ਸੋਈ ਪਤ ਖੋਵੈ। ਗੁਰ ਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋਊ ਮਿਟਵਾਇਆ।
ਜੀਵਨ ਮਰਨ
ਸਾਧ ਸੰਗਤ ਜੀ,
ਜੀਵਤ ਵੀ ਹੈ
ਇਹ ਜੋ ਮਹਾਂ ਪੁਰਸ਼ਾਂ ਦਾ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਹੈ, ਇਹਦੇ ਵਿੱਚ ਅਕਾਲ ਪੁਰਖ ਦੀ ਜੋ ਜੋਤ ਆਤਮਾ ਰੂਪ ਇਸ ਸਰੀਰ ਦੇ ਵਿੱਚ ਵੱਸ ਰਹੀ ਹੈ। ਇਹ ਆ ਮੰਦਰ ਮਹਿ ਕੌਣ ਵਸਾਈ, ਤਾ ਕਾ ਅੰਤ ਨਾ ਕੋ ਉਪਾਈ। ਇਹ ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਬ੍ਰਾਹਮਣ ਹੈ, ਨਾ ਖੱਤਰੀ ਹੈ, ਨਾ ਵੈਸ਼ ਹੈ, ਨਾ ਸ਼ੂਦਰ ਹੈ। ਇਹ ਸਾਰਿਆਂ ਤੋਂ ਵੱਖਰੀ ਪ੍ਰਤਕ ਜੋਤ ਹੈ ਅਕਾਲ ਪੁਰਖ ਦੀ, ਉਹਦੇ ਬਾਰੇ ਮਹਾਰਾਜ ਜੀ ਦੱਸ ਰਹੇ ਨੇ। ਸੋ ਸਾਧ ਸੰਗਤ ਜੀ, ਦਾਸ ਦੀ ਤਾਂ ਬੇਨਤੀ ਸੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੋਈ ਕਿਰਪਾ ਕਰਨਗੇ 5 ਮਿੰਟ ਵਾਸਤੇ, ਇਹ ਅਕਾਲ ਪੁਰਖ ਦੀ ਜੋਤ ਕਹੋ ਕਬੀਰੇ ਰਾਮ ਕੀ ਅੰਸ, ਉਹਦੇ ਬਾਰੇ ਥੋੜ੍ਹਾ ਪ੍ਰਕਾਸ਼ ਪਾਉਣ। ਹਾਂਜੀ।
ਗੁਰ ਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ। ਕਹੋ ਕਬੀਰ ਇਹੋ ਰਾਮ ਕੀ ਅੰਸ ਜਸ ਕਾਗਦ ਪਰ ਮਿਟੈ ਨਾ ਮੰਸ।
ਵਾਹਿਗੁਰੂ। ਹਾਂਜੀ ਸਾਧ ਸੰਗਤ ਜੀ, ਇਹ ਜੋ ਪਾਵਨ ਸ਼ਬਦ ਆਪਾਂ ਨੇ ਸਰਵਣ ਕੀਤਾ ਹੈ, ਗਿਆਨੀ ਜੀ ਆਪ ਜੀ ਨੂੰ ਦੱਸ ਰਹੇ ਸਨ ਕਿ ਇਸ ਦੇ ਸ਼ਬਦ ਦੇ ਅੰਦਰ ਜੋ ਜਗਿਆਸੂ ਦੀ ਬੇਨਤੀ ਹੈ ਉਹ ਇਹ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ ਤਾਂ ਕਾ ਅੰਤ ਨਾ ਕਉ ਪਾਈ। ਇਹ ਬੇਨਤੀ ਹੈ ਜਗਿਆਸੂ ਦੀ ਕਿ ਹੇ ਪ੍ਰਭੂ ਪਿਤਾ ਪਰਮਾਤਮਾ, ਇਹ ਜੋ ਸਰੀਰ ਰੂਪੀ ਮੰਦਰ ਹੈ ਇਸ ਦੇ ਵਿੱਚ ਜੋ ਵਾਸ ਕਰ ਰਿਹਾ ਹੈ ਉਹ ਕੌਣ ਹੈ, ਕੋਈ ਦੇਵੀ ਦੇਵਤਾ ਹੈ ਜਾਂ ਕੌਣ ਹੈ? ਤੋ ਇਸ ਦਾ ਉੱਤਰ ਹੀ ਸਾਰੇ ਸ਼ਬਦ ਵਿੱਚ ਭਗਤ ਜੀ ਨੇ ਦਿੱਤਾ ਹੈ ਕਿ ਇਹ ਜੋ ਇਸ ਸਰੀਰ ਰੂਪੀ ਮੰਦਰ ਦੇ ਵਿੱਚ ਚੇਸ਼ਟਾ ਜਿਸ ਦੇ ਦੁਆਰਾ ਸਰੀਰ ਦੀ ਹੋ ਰਹੀ ਹੈ, ਸਾਡੇ ਇੰਦਰੇ, ਸਾਡਾ ਦੇਖਣਾ, ਸੁਣਨਾ, ਪੜ੍ਹਨਾ, ਲਿਖਣਾ, ਜੋ ਕੁਛ ਵੀ ਹੋ ਰਿਹਾ ਹੈ ਜਿਸ ਚੇਤਨ ਦੇ ਦੁਆਰਾ ਹੁੰਦਾ ਹੈ, ਉਸ ਦੀ ਕੋਈ ਉਸਦਾ ਚਿਹਨ ਚੱਕਰ ਨਹੀਂ ਨਿਸ਼ਚਿਤ ਕੀਤਾ ਜਾ ਸਕਦਾ, ਵਾਸਤਵਿਕ ਨਹੀਂ ਕੀਤਾ ਜਾ ਸਕਦਾ। ਆਪਾਂ ਵਿਵਹਾਰ ਵਿੱਚ ਤਾਂ ਕਲਪਨਾ ਕਰ ਸਕਦੇ ਹਾਂ, ਉਸੇ ਦਾ ਹੀ ਆਪਾਂ ਨਾਂ ਰੱਖ ਲੈਂਦੇ ਹਾਂ ਆਪਣੇ ਆਪਣੇ ਅਨੁਸਾਰ, ਪਰੰਤੂ ਉਹ ਜੋ ਨਾਮ ਔਰ ਰੂਪ ਹੈ ਉਹ ਨਾਮ ਰੂਪ ਮਾਇਆ ਦਾ ਅੰਸ਼ ਹੈ, ਕਿਉਂਕਿ ਪੰਜ ਅੰਸ਼ ਮੰਨੇ ਜਾਂਦੇ ਹਨ, ਦੋ ਮਾਇਆ ਦੇ ਹਨ ਔਰ ਤਿੰਨ ਬ੍ਰਹਮ ਦੇ ਅੰਸ਼ ਹਨ। ਦੋ ਮਾਇਆ ਦੇ ਅੰਸ਼ ਕਿਹੜੇ ਹਨ? ਨਾਮ ਅਤੇ ਰੂਪ। ਔਰ ਤਿੰਨ ਬ੍ਰਹਮ ਦੇ ਅੰਸ਼ ਹਨ, ਉਹ ਕੀ ਹਨ? ਅਸਤੀ, ਭਾਂਤੀ ਔਰ ਪ੍ਰਿਯ। ਅਸਤੀ, ਭਾਂਤੀ, ਪ੍ਰਿਯ ਸੰਸਕ੍ਰਿਤ ਵਿੱਚ ਬੋਲ ਦਿੰਦੇ ਹਨ, ਔਰ ਥੋੜ੍ਹਾ ਜਿਹਾ ਸਰਲਤਾ ਨਾਲ ਸਮਝੀਏ ਤਾਂ ਸਤ ਚਿੱਤ ਆਨੰਦ ਉਹਨੂੰ ਹੀ ਕਹਿੰਦੇ ਹਨ, ਸਤ ਚਿੱਤ ਆਨੰਦ। ਅਸਤੀ, ਭਾਂਤੀ, ਪ੍ਰਿਯ, ਇਹ ਜੋ ਸਤ ਚਿੱਤ ਆਨੰਦ ਅੰਸ਼ ਹਨ ਇਹ ਬ੍ਰਹਮ ਦੇ ਅੰਸ਼ ਹਨ, ਭਾਵ ਇਹ ਬ੍ਰਹਮ ਰੂਪ ਹੀ ਹੈ, ਇਹਨਾਂ ਦਾ ਨਾਸ ਨਹੀਂ ਹੁੰਦਾ। ਇਹ ਜੋ ਸਤ ਚਿੱਤ ਆਨੰਦ ਬ੍ਰਹਮ ਹੈ ਉਹ ਹੀ ਸਾਨੂੰ ਨਾਮ ਰੂਪ ਵਿੱਚ ਪ੍ਰਤੀਤ ਹੋ ਰਿਹਾ ਹੈ, ਉਸੇ ਦਾ ਹੀ ਅਸੀਂ ਨਾਮ ਰੱਖਦੇ ਹਾਂ, ਉਸੇ ਦੇ ਹੀ ਆਕਾਰ ਦੀ ਰੰਗ ਦੀ ਕਲਪਨਾ ਕਰਦੇ ਹਾਂ, ਉਸ ਦੇ ਅੰਦਰ ਹੀ ਅਸੀਂ ਸਾਰੇ ਧਰਮ ਦਾ ਕਲਪਨਾ ਕਰ ਲੈਂਦੇ ਹਾਂ, ਸੁੱਖ ਦੁੱਖ, ਜੰਮਣ ਮਰਨ, ਹਰਸ਼ ਸ਼ੋਗ, ਪਾਪ ਪੁੰਨ, ਸਾਰਾ ਹੀ ਅਸੀਂ ਕਲਪਨਾ ਕਰ ਲੈਂਦੇ ਹਾਂ ਅਗਿਆਨ ਦੇ ਕਾਰਨ। ਪਰ ਕਬੀਰ ਸਾਹਿਬ ਜੀ ਨੇ ਨਿਰਣੇ ਇਹ ਕੀਤਾ ਹੈ ਅੰਤ 'ਤੇ ਜਾ ਕਰਕੇ ਕਿ ਕਹੋ ਕਬੀਰ ਇਹੋ ਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨਾ ਮੰਸ਼। ਇਹ ਜੋ ਇਸ ਸਰੀਰ ਰੂਪੀ ਮੰਦਰ ਦੇ ਵਿੱਚ ਰਹਿ ਰਿਹਾ ਹੈ ਜਿਸ ਦੇ ਬਾਰੇ ਆਪ ਜੀ ਨੇ ਸਰਵਣ ਕਰ ਹੀ ਲਿਆ ਕਿ ਨਾ ਇਹੋ ਮਾਨਸ, ਨਾ ਇਹੋ ਦੇਵ, ਨਾ ਇਹੋ ਜਤੀ ਕਹਾਵੈ ਸੇਵ, ਨਾ ਇਹ ਕੋਈ ਮਨੁੱਖ ਹੈ, ਨਾ ਦੇਵਤਾ ਹੈ, ਨਾ ਜਤੀ ਹੈ, ਨਾ ਅਵਧੂਤ ਦਾ ਅਰਥ ਹੈ ਕਿ ਨਾ ਵਿਰਕਤ ਹੈ, ਔਰ ਨਾ ਹੀ ਕਿਸੇ ਦਾ ਇਹ ਪੁੱਤਰ ਹੈ, ਨਾ ਹੀ ਇਸ ਦੀ ਕੋਈ ਮਾਤਾ ਪਿਤਾ ਹੈ। ਇਹ ਜੋ ਰਹਿ ਰਿਹਾ ਹੈ ਇਹ ਕੌਣ ਹੈ ਫਿਰ? ਜਦੀ ਇਹ ਜਿੰਨੇ ਗਿਣਾ ਦਿੱਤੇ ਤਾਂ ਇਹਨਾਂ ਵਿੱਚੋਂ ਨਹੀਂ, ਤਾਂ ਆਪਾਂ ਤਾਂ ਇਹੀ ਸਮਝੇ ਬੈਠੇ ਹਾਂ ਕਿ ਮੈਂ ਫਲਾਣੇ ਦਾ ਪੁੱਤਰ ਹਾਂ, ਫਲਾਣਾ ਮੇਰਾ ਪਿਤਾ ਹੈ, ਫਲਾਣੀ ਮੇਰੀ ਮਾਤਾ ਹੈ। ਕਬੀਰ ਸਾਹਿਬ ਕਹਿੰਦੇ ਹਨ ਕਿ ਕੁਛ ਵੀ ਨਹੀਂ ਤਾਂ ਫਿਰ ਹੈ ਕੀ? ਅਤੇ ਯਥਾਰਥ ਰੂਪ ਦੇ ਵਿੱਚ ਅਸਤੀ, ਭਾਤੀ, ਪ੍ਰੇ, ਸਤਚਿਤ ਆਨੰਦ ਹੀ ਹੈ, ਬ੍ਰਹਮ ਹੀ ਹੈ, ਉਸ ਦੇ ਦੁਆਰਾ ਹੀ ਸਾਰੀ ਚੇਸ਼ਟਾ ਹੋ ਰਹੀ ਹੈ। ਉਹ ਹੀ ਕਹੋ ਕਬੀਰ ਇਹੋ ਰਾਮ ਕੀ ਅੰਸ਼, ਇਹ ਰਾਮ ਕੀ ਅੰਸ਼ ਹੈ? ਅਤੇ ਰਾਮ ਕੀ ਅੰਸ਼ ਦਾ ਅਰਥ ਕੀ ਹੈ? ਅੰਸ਼ ਦਾ ਅਰਥ ਤਾਂ ਭਾਗ ਹੁੰਦਾ ਹੈ, ਟੁਕੜਾ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਇਹ ਜੋ ਜੀਵ ਹੈ ਜਿਸ ਨੂੰ ਅਸੀਂ ਜੀਵ ਆਤਮਾ ਕਹਿੰਦੇ ਹਾਂ, ਇਹ ਬ੍ਰਹਮ ਕੀ ਅੰਸ਼ ਹੈ। ਅੰਸ਼ ਤੋਂ ਭਾਵ ਹੈ ਕਿ ਬ੍ਰਹਮ ਦਾ ਹੀ ਰੂਪ ਹੈ ਵਾਸਤਵਿਕ, ਪਰ ਮਾਇਆ ਕਰਕੇ ਸਾਨੂੰ ਨਾਮ ਰੂਪ ਦੇ ਵਿੱਚ ਸਾਰੀ ਸੰਸਾਰ ਦੀ ਕਲਪਨਾ ਪ੍ਰਤੀਤ ਹੋ ਰਹੀ ਹੈ। ਅਤੇ ਜਦੋਂ ਯਥਾਰਥ ਗਿਆਨ ਹੋ ਜਾਂਦਾ ਹੈ ਤਾਂ ਫਿਰ ਨਾਮ ਰੂਪ ਦਾ ਨਾਸ ਹੋ ਜਾਂਦਾ ਹੈ, ਨਿਵਿਰਤੀ ਹੋ ਜਾਂਦੀ ਹੈ, ਕੇਵਲ ਸਤ ਚਿੱਤ ਆਨੰਦ ਸਰੂਪ ਹੀ ਬਚ ਜਾਂਦਾ ਹੈ। ਉਹ ਸਰੂਪ ਕੈਸਾ ਹੈ, ਸੋ ਪ੍ਰਭ ਦੂਰ ਨਾਹੀਂ, ਪ੍ਰਭ ਤੂੰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਤੇ ਕਹਿਣ ਤੋਂ ਭਾਵ ਹੈ ਕਿ ਸਤ ਚਿੱਤ ਆਨੰਦ ਜੋ ਸਦਾ ਕਦੇ ਵੀ ਜਿਸਦਾ ਨਾਸ ਨਹੀਂ ਹੁੰਦਾ ਉਸਨੂੰ ਸਤ ਕਹਿੰਦੇ ਹਨ। ਚਿੱਤ ਦਾ ਅਰਥ ਹੈ ਪ੍ਰਕਾਸ਼ ਸਰੂਪ ਔਰ ਆਨੰਦ ਦਾ ਅਰਥ ਹੈ ਸੁੱਖ ਸਰੂਪ। ਤੋ ਉਹ ਜੋ ਸਤ ਚਿੱਤ ਆਨੰਦ ਸਰੂਪ ਹੈ ਉਸੇ ਨੂੰ ਹੀ ਕਹੋ ਕਬੀਰ ਇਹੋ ਰਾਮ ਕੀ ਅੰਸ਼। ਗੀਤਾ ਵਿੱਚ ਵੀ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਹਨ ਅਰਜਨ ਨੂੰ ਕਿ ਇਹ ਜੋ ਜੀਵ ਆਤਮਾ ਹੈ ਇਹ ਮੇਰਾ ਹੀ ਅੰਸ਼ ਹੈ। ਮਮਈ ਵਾਂਸ਼ੋ ਜੀਵ ਲੋਕੇ ਜੀਵ ਭੂਤਾ ਸਨਾਤਨਾ। ਇਸ ਤਰ੍ਹਾਂ ਕਹਿੰਦੇ ਹਨ ਭਗਵਾਨ ਕਿ ਇਹ ਮੇਰੀ ਹੀ ਅੰਸ਼ ਹੈ। ਤੁਲਸੀਦਾਸ ਜੀ ਵੀ ਕਹਿੰਦੇ ਹਨ ਕਿ ਇਹ ਜੋ ਪ੍ਰਤੀਤ ਹੋ ਰਿਹਾ ਹੈ ਇਹ ਚੇਤਨ ਅਮਲ ਸਹਿਜ ਸੁੱਖ ਰਾਸੀ। ਇਹ ਜੋ ਚੇਤਨ ਹੈ ਨਾ ਇਹ ਅਮਲ ਭਾਵ ਮਲ ਤੋਂ ਰਹਿਤ ਹੈ, ਅਵਿਨਾਸ਼ੀ ਹੈ। ਉਸੇ ਨੂੰ ਹੀ ਕਬੀਰ ਜੀ ਨੇ ਕਹਿਣਾ ਕੀਤਾ ਕਿ ਕਹੋ ਕਬੀਰ ਇਹੋ ਰਾਮ ਕੀ ਅੰਸ਼। ਇਹ ਭਾਈ ਤੂੰ ਨਾਮ ਰੂਪ ਦੇ ਵਿੱਚ ਲੱਗ ਕਰਕੇ ਕਿਉਂ ਭੁੱਲ ਰਿਹਾ ਹੈ? ਨਾਮ ਔਰ ਰੂਪ ਬਿਨਸ ਜਾਣ ਵਾਲਾ ਹੈ, ਸਤ ਚਿੱਤ ਆਨੰਦ ਰਹਿਣ ਵਾਲਾ ਹੈ। ਇਹ ਬਹੁਤ ਗਹਿਰੀ ਵਿਆਖਿਆ ਹੈ ਸੰਗਤ ਜੀ, ਇਸ ਦਾ ਸੰਖੇਪ ਨਾਲ ਵਰਣਨ ਕਰਨਾ ਬਹੁਤ ਕਠਿਨ ਹੈ ਕਿ ਨਾਮ ਰੂਪ ਦੇ ਨਾਲ ਅਸੀਂ ਕਿਸ ਤਰ੍ਹਾਂ ਅਸਕਤ ਹੋ ਜਾਂਦੇ ਹਾਂ ਔਰ ਨਾਮ ਰੂਪ ਤੋਂ ਨਿਵਿਰਤ ਕਿਸ ਤਰ੍ਹਾਂ ਹੋਣਾ ਹੈ। ਮੁੱਖ ਗੁਰਬਾਣੀ ਦਾ ਲਕਸ਼ ਇਹ ਹੀ ਹੈ ਕਿ ਇਹ ਨਾਮ ਰੂਪ ਦੇ ਕਾਰਨ ਹੀ ਸਾਨੂੰ ਜਨਮ ਮਰਨ, ਪੁੰਨ ਪਾਪ, ਸੁੱਖ ਦੁੱਖ ਦੀ ਭ੍ਰਾਂਤੀ ਹੋ ਰਹੀ ਹੈ ਅਤੇ ਇਸ ਤੋਂ ਛੁੱਟਣ ਵਾਸਤੇ ਬਹੁਤ ਗਹਿਰੇ ਚਿੰਤਨ ਦੀ ਜ਼ਰੂਰਤ ਹੈ। ਇਹ ਜੋ ਨਾਮ ਔਰ ਰੂਪ ਹਨ ਇਹ ਕੇਵਲ ਜੋ ਸੰਸਾਰ ਦੀਆਂ ਵਸਤੂਆਂ ਹਨ ਉਹਨਾਂ ਦੇ ਨਾਮ ਹਨ, ਪਰਮੇਸ਼ੁਰ ਦਾ ਨਾਮ ਨਹੀਂ ਹੈ। ਪਰਮੇਸ਼ੁਰ ਦਾ ਨਾਮ ਇਹਨਾਂ ਵਿੱਚੋਂ ਮਿਲ ਵੀ ਨਹੀਂ ਸਕਦਾ। ਇਹਨਾਂ ਦਾ ਜਿੰਨਾ ਵੀ ਚਿੰਤਨ ਕਰਦੇ ਜਾਓਗੇ ਉਨਾ ਹੀ ਨਾਮ ਰੂਪ ਤੋਂ ਦੂਰ, ਨਾਮ ਰੂਪ ਦੇ ਨਾਲ ਅਸਕਤ ਹੋ ਕੇ ਪਰਮੇਸ਼ੁਰ ਦੇ ਨਾਮ ਤੋਂ ਦੂਰ ਹੁੰਦੇ ਜਾਵਾਂਗੇ। ਇਸ ਕਰਕੇ ਆਪਾਂ ਚਿੰਤਨ ਕਰੀਏ ਉਸ ਪ੍ਰਭੂ ਪਿਤਾ ਪਰਮਾਤਮਾ ਦੇ ਨਾਲ ਜੁੜ ਕਰਕੇ, ਜਿਸ ਕਰਕੇ ਆਪਣਾ ਜਨਮ ਮਰਨ ਦਾ ਚੱਕਰ ਜਿਹੜਾ ਖਤਮ ਹੋ ਸਕੇ। ਹੁਣ ਆਪਾਂ ਅੱਗੇ ਬਾਣੀ ਸਰਵਣ ਕਰੀਏ ਜੀ।
ਗੋਂਡ ਟੂਟੇ ਤਾਗੇ ਨਿਖੂਟੀ ਪਾਨ, ਦੁਆਰ ਉਪਰ ਝਿਲਕਾ ਵਹਿ ਕਾਨ, ਕੂਚ ਵਿਚਾਰੇ ਫੂਏ ਫਾਲ, ਇਹਾ ਮੁੰਡੀਆ ਸਿਰ ਚੜਬੋ ਕਾਲ, ਇਹੋ ਮੁੰਡੀਆ ਸਗਲੋ ਦਰਬ ਖੋਈ, ਆਵਤ ਜਾਤ ਨਾ ਕਸਰ ਹੋਈ।
ਆਵਤ ਜਾਤ ਨਾ ਕਸਰ ਹੋਈ, ਇਹ ਮੁੱਖ ਪਾਠ ਹੈ। ਦੂਸਰਾ ਪਾਠ ਜੋ ਛਪਿਆ ਹੁੰਦਾ ਸਰੂਪਾਂ ਦੇ ਵਿੱਚ, ਭਾਗਾਂ ਵਿੱਚ ਵੀ, ਪੋਥੀਆਂ ਵਿੱਚ ਵੀ ਛਪਦਾ, ਨਾਕ ਸਰ ਹੋਈ, ਆਵਤ ਜਾਤ ਨਾਕ ਸਰ ਹੋਈ, ਇਉਂ ਵੀ ਛਪਦਾ ਹੈ। ਇਹ ਅਰਥ ਲਈ ਦੂਸਰਾ ਪਾਠ ਹੈ। ਮੁੱਖ ਪਾਠ ਇਹ ਜਾਣਨਾ ਜੋ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤਾ, ਆਵਤ ਜਾਤ ਨਾ ਕਸਰ ਹੋਈ, ਇਹ ਪ੍ਰਮੁੱਖ ਜਾਣਨਾ ਜੀ।
ਇਹੋ ਮੁੰਡੀਆ ਸਗਲੋ ਦਰਬ ਖੋਈ, ਆਵਤ ਜਾਤ ਨਾ ਕਸਰ ਹੋਈ, ਰਹਾਉ ਤੁਰੀ ਨਾਰ ਕੀ ਛੋਡੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ, ਲੜਕੀ ਲੜਕਨ ਖੈਬੋ ਨਾਹੇ, ਮੁੰਡੀਆ ਅਨ ਦਿਨ ਧਾਪੇ ਜਾਹੇ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕਉ ਸਾਥਰ ਉਨ ਕਉ ਖਾਟ, ਮੂਡ ਪਲੋਸ ਕਮਰ ਬੱਧ ਪੋਥੀ, ਹਮ ਕਉ ਚਾਬਨ ਉਨ ਕਉ ਰੋਟੀ, ਮੁੰਡੀਆ ਮੁੰਡੀਆ ਹੂਏ ਏਕ, ਇਹ ਮੁੰਡੀਆ ਬੂਡਤ ਕੀ ਟੇਕ, ਸੁਨ ਅੰਧਲੀ ਲੋਈ ਬੇ ਪੀਰ, ਇਨ ਮੁੰਡੀਆਂ ਭਜ ਸਰਨ ਕਬੀਰ। ਗੋਂਡ ਖਸਮ ਮਾਰੈ ਤਉ ਨਾਰ ਨਾ ਰੋਵੈ ਉਸ ਰਖਵਾਰਾ ਔਰੂ ਹੋਵੈ ਰਖਵਾਰੇ ਕਾ ਹੋਇ ਬਿਨਾਸ ਆਗੈ ਨਰਕ ਈਹਾ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੁਹੈ ਹਾਰ ਸੰਤ ਕਉ ਬਿਖ ਬਿਗਸੈ ਸੰਸਾਰ ਕਰ ਸੀ ਗਾਰ ਬਹੈ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਓਹ ਪਾਛੈ ਪਰੈ ਗੁਰ ਪ੍ਰਸਾਦੀ ਮਾਰਹ ਡਰੈ ਸਾਕਤ ਕੀ ਉਹ ਪਿੰਡ ਪਰਾਇਣ ਹਮ ਕਉ ਦ੍ਰਿਸ਼ਟ ਪਰੈ ਤ੍ਰਖ ਡਾਇਣ ਸਾਕਤ ਕੀ ਉਹ ਪਿੰਡ ਪਰਾਇਣ ਹਮ ਕਉ ਦ੍ਰਿਸ਼ਟ ਪਰੈ ਤ੍ਰਖ ਡਾਇਣ ਹਮ ਤਿਸ ਕਾ ਬਹੁ ਜਾਣਿਆ ਭੇਉ ਜਬ ਹੂਏ ਕਿਰਪਾਲ ਮਿਲੇ ਗੁਰਦੇਵ ਕਹੋ ਨਾਨਕ ਅਬ ਬਾਹਰ ਪਰੇ ਸੰਸਾਰ ਕਹੋ ਕਬੀਰ ਅਬ ਬਾਹਰ ਪਰੇ ਕਹੋ ਕਬੀਰ ਅਬ ਬਾਹਰ ਪਰੇ ਸੰਸਾਰ ਕੈ ਅੰਚਲ ਲਰੀ ਗੌਂਡ ਗ੍ਰਹਿ ਸੋਭਾ ਜਾ ਕੈ ਰੇ ਨਾਹਿ ਆਵਤ ਪਹੀਆ ਖੂਦੇ ਜਾਹ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ ਧਨ ਸੁਹਾਗਨ ਮਹਾਪਵੀਤ ਤਪੇ ਤਪੀਸਰ ਡੋਲੈ ਚੀਤ ਰਹਾਉ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਾਜ ਜਗਤ ਸਿਉ ਸੂਤੀ ਸਾਧੂ ਕੈ ਠਾਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨ ਹਰੇ ਜਉ ਲਗ ਪ੍ਰਾਨ ਤਉ ਲਗ ਸੰਗੇ ਨਾਹੇ ਤਾ ਚਲੀ ਬੇਗ ਉਠ ਨੰਗੇ ਸੁਹਾਗਨ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਬਿਸਨ ਮਹੇਸਰ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੁਹਾਗਨ ਉਰਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਬਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੌਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਾਹਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੇ ਅਵਗਤ ਜਾਵੈ
ਮੁੱਖ ਪਾਠ ਬਲ ਹਰ ਵੱਖਰਾ ਵੱਖਰਾ ਅਰਥ ਲਈ ਦੂਸਰਾ ਪਾਠ ਬਲ ਹਰ ਇਕੱਠਾ ਮੁੱਖ ਤੌਰ 'ਤੇ ਜੈਸੇ ਮੰਦਰ ਮਹਿ ਬਲ ਹਰ ਨਾ ਠਾਹਰੈ
ਜੈਸੇ ਮੰਦਰ ਮਹਿ ਬਲ ਹਰ ਨਾ ਠਾਹਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੇ ਅਵਗਤ ਜਾਵੈ ਜਾਰਉ ਤਿਸੈ ਜੋ ਰਾਮ ਨਾ ਚੇਤੈ ਤਨ ਮਨ ਰਮਤ ਰਹਿ ਮਹਿ ਖੇਤੈ ਰਹਾਉ ਜੈਸੇ ਹਲ ਹਰ ਬਿਨਾ ਜਿਵੇਂ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਘੁੰਡੀ ਬਿਨ ਕਿਆ ਗੰਠ ਚੜ੍ਹਾਈਐ ਸਾਧੂ ਬਿਨ ਤੈਸੇ ਅਵਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਜ ਔ ਹੇਰੀ ਕਹੈ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਇ ਬਹੁਰ ਨਹੀਂ ਮਰਨਾ ਗੌਂਡ
ਖਸਮ ਦੁਹਾਗਨ ਤਜ ਔ ਹੇਰੀ ਤਜ ਤੇ ਜਮਕ ਲੱਗੇਗੀ ਖਸਮ ਦੁਹਾਗਨ ਤਜ ਔ ਹੇਰੀ
ਖਸਮ ਦੁਹਾਗਨ ਤਜ ਔ ਹੇਰੀ ਕਹੈ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਇ ਬਹੁਰ ਨਹੀਂ ਮਰਨਾ ਗੌਂਡ ਕੂਟਨ ਸੋਇ ਜੋ ਮਨ ਕਉ ਕੂਟੈ ਮਨ ਕੂਟੈ ਤਉ ਜਮ ਤੇ ਛੂਟੈ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਨ ਕੇ ਮਾਹਿ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸਿਉ ਨਾਚੈ ਝੂਠ ਨ ਪਤੀਐ ਪਰਚੈ ਸਾਚੈ ਇਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰ ਹੈ ਸੋਧੈ ਪਾਂਚ ਪਲੀਤਾ ਹੈ ਕਉ ਪਰ ਬੋਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰ ਮਾਨੇ ਤਸਕਰ ਸੋਏ ਜੇ ਤਾਤ ਨ ਕਰੈ ਇੰਦਰੀ ਕੈ ਯਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤ ਰੂਪ ਵਿਚਖਨ ਗੌਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁੱਖੇ ਕਵਲ ਟਹਿ ਕੇਵ ਧਨ ਓਏ ਸੰਤ ਜਿਨ ਐਸੀ ਜਾਨੀ ਤਿਨ ਕਉ ਮਿਲਬੋ ਸਾਰਿੰਗ ਪਾਨੀ ਆਦਿ ਪੁਰਖ ਤੇ ਹੋਏ ਅਨਾਦ ਜਪੀਐ ਨਾਮ ਅੰਨ ਕੈ ਸਾਦ ਰਹਾਉ ਜਪੀਐ ਨਾਮ ਜਪੀਐ ਅੰਨ ਅੰਭੈ ਕੈ ਸੰਗ ਨੀਕਾ ਵੰਨ ਅੰਨੈ ਬਾਹਰ ਜੋ ਨਰ ਹੋਵੈ ਹੈ ਤੀਨ ਭਵਨ ਮਹਿ ਆਪਣੀ ਖੋਵੈ ਹੈ ਛੋੜੈ ਅੰਨ ਕਰਹਿ ਪਾਖੰਡ ਨਾ ਸੁਹਾਗਨ ਨਾ ਓਹ ਰੰਡ ਜਗ ਮਹਿ ਬਕਤੇ ਦੂਧਾ ਧਾਰੀ ਗੁਪਤੀ ਖਾਵੈ ਹੈ ਵਟਿਕਾ ਸਾਰੀ ਅੰਨੈ ਬਿਨਾ ਨ ਹੋਏ ਸੁਕਾਲ ਤਜੈ ਅੰਨ ਨ ਮਿਲੈ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ
ਇਸ ਪਾਵਨ ਸ਼ਬਦ ਵਿੱਚ ਭਗਤ ਜੀ ਨੇ ਅੰਨ ਦੀ ਮਹਿਮਾ ਦੱਸੀ ਹੈ ਕਿਉਂਕਿ ਬਿਨਾਂ ਅੰਨ ਤੋਂ ਸੰਸਾਰ ਦਾ ਵਿਹਾਰ ਚੱਲ ਹੀ ਨਹੀਂ ਸਕਦਾ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ 20 ਰੁਪਈਏ ਦਾ ਜੋ ਸੱਚਾ ਸੌਦਾ ਖਰਾ ਸੌਦਾ ਕੀਤਾ ਹੈ ਉਹਦੇ ਸਦਕਾ ਅੱਜ ਸੰਸਾਰ ਭਰ ਦੇ ਵਿੱਚ ਗੁਰਦੁਆਰੇ ਸਾਹਿਬਾਂ ਵਿੱਚ ਲੰਗਰ ਚੱਲ ਰਹੇ ਹਨ ਹਰ ਪ੍ਰਾਣੀ ਮਾਤਰ ਨੂੰ ਪ੍ਰਸ਼ਾਦਾ ਮਿਲ ਰਿਹਾ ਹੈ ਪੁਰਾਤਨ ਸਮੇਂ ਵਿੱਚ ਬਹੁਤ ਸਾਰੇ ਲੋਕ ਅੰਨ ਛੱਡ ਕੇ ਪਰਮਾਤਮਾ ਨੂੰ ਪਾਉਣ ਦਾ ਦਾਅਵਾ ਕਰਦੇ ਸਨ ਮਹਾਰਾਜ ਜੀ ਨੇ ਉਹਨਾਂ ਦੇ ਬਾਰੇ ਬਚਨ ਕੀਤਾ ਹੈ ਕਿ ਜਿਹੜੇ ਅੰਨ ਛੱਡ ਕੇ ਪਖੰਡ ਕਰਦੇ ਹਨ ਨਾ ਉਹ ਸੁਹਾਗਣਾਂ ਵਿੱਚ ਹਨ ਨਾ ਰੰਡੀਆਂ ਵਿੱਚ ਹਨ ਭਾਵ ਪਰਮੇਸ਼ਰ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਪ੍ਰਾਪਤ ਨਹੀਂ ਕਰ ਸਕਦੇ ਪਹਿਲਾਂ ਹੀ ਮਹਾਰਾਜ ਨੇ ਚਾਰ ਹਸਤੀਆਂ ਨੂੰ ਧੰਨ ਕਿਹਾ ਹੈ ਧੰਨ ਗੋਪਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੂੰ ਧੰਨ ਕਿਹਾ ਹੈ ਧੰਨ ਗੁਰਦੇਵ ਦੂਸਰਾ ਜੋ ਸਾਡੇ ਸਤਿਗੁਰੂ ਹਨ ਜਿਨ੍ਹਾਂ ਨੇ ਅਕਾਲ ਪੁਰਖ ਦਾ ਸਰੂਪ ਦਰਸਾਉਣਾ ਹੈ ਉਹਨਾਂ ਨੂੰ ਧੰਨ ਕਿਹਾ ਹੈ ਤੀਸਰਾ ਧੰਨ ਅਨਾਦ ਅੰਨ ਆਦਿਕ ਦਾਲ ਚਾਵਲ ਆਦਿਕ ਜਿੰਨਾ ਅੰਨ ਭੰਡਾਰਾ ਹੈ ਉਸ ਨੂੰ ਵੀ ਮਹਾਰਾਜ ਧੰਨ ਕਹਿੰਦੇ ਹਨ ਕਿਉਂਕਿ ਅੰਨ ਦੇ ਨਾਲ ਭੁੱਖੇ ਕਵਲ ਟਹਿ ਕੇਵ ਜਿਹੜੇ ਪੇਟ ਦੇ ਵਿੱਚ ਅੰਨ ਨਾ ਪਿਆ ਹੋਵੇ ਉਹਦਾ ਹਿਰਦੇ ਰੂਪੀ ਕਮਲ ਮੁਰਝਾਇਆ ਹੁੰਦਾ ਹੈ ਜਦੋਂ ਅੰਨ ਦੀ ਬੁਰਕੀ ਮੂੰਹ 'ਚ ਪੈਂਦੀ ਹੈ ਤਾਂ ਉਹ ਕਮਲ ਖਿੜ ਜਾਂਦਾ ਹੈ ਟਹਿਕ ਪੈਂਦਾ ਹੈ ਅਤੇ ਤੀਸਰੇ ਚੌਥੇ 'ਤੇ ਮਹਾਰਾਜ ਕਹਿੰਦੇ ਧੰਨ ਓਏ ਸੰਤ ਜਿਨ ਐਸੀ ਜਾਨੀ ਉਹ ਸੰਤ ਵੀ ਮਹਾਂਪੁਰਸ਼ ਵੀ ਧੰਨ ਹਨ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਤਿੰਨ ਕੋ ਮਿਲਬੋ ਸਾਰਿੰਗ ਪਾਣੀ ਉਹਨਾਂ ਨੂੰ ਪਰਮੇਸ਼ਰ ਦੀ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਹੈ ਸੋ ਸਾਧ ਸੰਗਤ ਜੀ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੇ ਸਿਧਾਂਤ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੇ ਸੰਸਾਰ ਭਰ ਦਾ ਕਲਿਆਣ ਕਰਨ ਵਾਲੇ ਹਨ ਸਭ ਤੋਂ ਸ਼੍ਰੋਮਣੀ ਮਰਿਆਦਾ ਗੁਰੂ ਨਾਨਕ ਸਾਹਿਬ ਦੇ ਘਰ ਲੰਗਰ ਦੀ ਹੈ ਗੁਰੂ ਸਾਹਿਬ ਜਦੋਂ ਜੋਤੀ ਜੋਤ ਸਮਾਇਆ ਕਰਦੇ ਸਨ ਅਤੇ ਅੱਗੇ ਗੁਰਤਾ ਗੱਦੀ ਬਖਸ਼ਦੇ ਸਨ ਉੱਥੇ ਪਿਛਲੀ ਮਰਿਆਦਾ ਦੱਸਿਆ ਕਰਦੇ ਸਨ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਜ਼ਿਕਰ ਆਉਂਦਾ ਹੈ ਮਹਾਰਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਿਆਦਾ ਦੱਸੀ ਸੀ ਕਿ ਤੁਸੀਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਸਾਰੀ ਜਿਉਂ ਕਿ ਤਿਉਂ ਹੀ ਚਲਾਉਣੀ ਹੈ ਇੱਕ ਤਾਂ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਪਰਮੇਸ਼ਰ ਦਾ ਧਿਆਨ ਕਰਨਾ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਵਾਉਣਾ, ਕਥਾ ਅਤੇ ਕੀਰਤਨ ਦੀ ਮਰਿਆਦਾ, ਨਾਮ ਜਪਣ ਦੀ ਮਰਿਆਦਾ, ਉਹਦੇ ਨਾਲ ਹੀ ਜੋ ਸ਼੍ਰੋਮਣੀ ਮਰਿਆਦਾ, ਗੁਰੂ ਨਾਨਕ ਸਾਹਿਬ ਦੇ ਲੰਗਰ ਦੀ ਮਰਿਆਦਾ। ਗੁਰੂ ਘਰਾਂ ਵਿੱਚ ਇਹ ਵਿਸ਼ੇਸ਼ਤਾ ਹੈ, ਜਿੱਥੇ ਕੀਰਤਨ ਕਥਾ ਦਾ ਪ੍ਰਵਾਹ ਜਾਰੀ ਰਹੇ, ਨਾਲ ਗੁਰੂ ਕੇ ਲੰਗਰ ਦਾ ਵੀ ਪ੍ਰਵਾਹ ਜਾਰੀ ਰਹੇ। ਸੋ ਸਤਿਗੁਰਾਂ ਨੇ ਕਿੰਨਾ ਵੱਡਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਪ੍ਰਥਾ ਉਚਾਰਨ ਕੀਤਾ ਹੈ। ਅੱਜ ਅਸੀਂ ਇਹ ਵੇਸਲੇ ਹੁੰਦੇ ਜਾ ਰਹੇ ਹਾਂ ਇਸ ਮਰਿਆਦਾ ਵੱਲੋਂ, ਪਰ ਇਹ ਮੁੱਢਲੀ ਮਰਿਆਦਾ ਹੈ। ਜੇ ਅਸੀਂ ਸੰਸਾਰ ਨੂੰ, ਦੁਨੀਆ ਨੂੰ ਗੁਰੂ ਨਾਨਕ ਸਾਹਿਬ ਦੇ ਇਹਨਾਂ ਪ੍ਰੋਗਰਾਮਾਂ ਬਾਰੇ ਦੱਸ ਦਈਏ, ਲੰਗਰ, ਭਜਨ ਕੀਰਤਨ, ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ, ਅਤੇ ਸਾਰੀ ਦੁਨੀਆ ਗੁਰੂ ਨਾਨਕ ਦੇ ਝੰਡੇ ਥੱਲੇ ਆ ਸਕਦੀ ਹੈ। ਸੋ ਸਤਿਗੁਰੂ ਜੀ ਨੇ ਕਿੰਨਾ ਮਹਾਨ ਇਹ ਸ਼ਬਦ ਉਚਾਰਿਆ ਹੈ, ਜਿਹਦੇ 'ਚ ਅੰਨ ਦੀ ਮਹਿਮਾ ਦੱਸੀ ਹੈ। ਹਾਂਜੀ,